Ecco Ankar Satnam Karta Purk Nirpo Nirver Akal Murt Ajuni Saipan Gur Prasad Jap Ad Sach Jugad Sach Happy Sach Nanak उसी भी सच आद सच जुगाद सच है भी सच नानक उसी भी सच सो तीसरी बार मोदी खाने का लेखा करने 760 रुपए वादा निकलिया महाराज जी उन्होंने ते उन्हें नवाब ने कहा कि ये पैसे रब दे बंदे फकीरां विच वंड देते जान माता सुलक्षणी जी ने वटाले अपने बाप नू स्नेहा भेजा कि इस तरह होया है पैसे मैनू मिलने चाहिए सी उत्थों मैता मूल चंद जी शामे पंडित नू नाल लेके आए ते फिर पिछली बार आपां देखिया सी जो वार्तालाप हुंदी ते श्यामे पंडित ने जदों महाराज जी उन्हां नूं समझाउणा चाहिया ते महाराज जी ने शब्द उचारिया कि राजा बालक नगरी काची दुष्टां नाल प्यारो दोए माई दोए बापा पढ़िए दोए माई दोए बापा पढ़िए पंडित करो बिचारो पंडित स्वामी मोहे देहो मत्ती किन बिद पामो प्राण पति शब्द सारा जदों उचारिया मैं तो मूल चंद नूं तो कोई समझ नहीं आई वो तो कहन लगे कि इस दे जो मुँह चाहुंदा है बोली जांदा है पता नहीं की बोलता है आल तलाल पर पंडित श्यामा उसने वेद शास्त्र पढ़े सन पर इस तरह के बचन उसने किते नहीं पढ़े सुने सन तो ये बचन सुन के एकदम उदा अंदर बदल गया ते बहुत निमानता विच आके महाराज जी होने दे सामने उसने हाथ जोड़े कुछ बोल नहीं सकिया हाथ जोड़े ते अखां विच भी नमी महाराज जी होना उदी हालत देख के उदे ते कृपा दृष्टि पाई उसके बंधन तोड़ दिते ते उसनू अपने अंदर संतोख शांति महसूस होए ते वो महाराज जी हुण दा सिख बनिया मैं था मूल चंद उसनू समझाउंदा रहा पर उसने कोई गल नहीं सुनी मूलचंद सुल्तानपुर ही रह पिया क्योंकि इन पैसों का अजे कोई फैसला नहीं होया सी पर श्यामा पंडित महाराज जी होना को बख्शिश लैके वापस बटाले चले गया ਮਹਾਰਾਜ ਜੀ ਪਹਿਲਾਂ ਮੜੀਆਂ ਵਿੱਚ ਬੈਠੇ ਰਹੇ ਕੁਝ ਦਿਨ, ਹਿੰਦੂਆਂ ਦੀਆਂ ਮੜੀਆਂ ਜਿੱਥੇ ਮੁਰਦਿਆਂ ਨੂੰ ਮੁਰਦਿਆਂ ਦਾ ਸੰਸਕਾਰ ਕੀਤਾ ਜਾਂਦਾ ਸੀ, ਤੇ ਫਿਰ ਮੁਸਲਮਾਨਾਂ ਦੀਆਂ ਜਿੱਥੇ ਕਬਰਾਂ ਸਨ, ਮੁਸਲਮਾਨਾਂ ਮੁਰਦਿਆਂ ਨੂੰ ਦਫਨਾਇਆ ਜਾਂਦਾ ਸੀ, ਉੱਥੇ ਜਾ ਕੇ ਬੈਠ ਗਏ। ਨਿਰੰਕਾਰ ਉਦਾਸ ਹੋ ਗਿਆ ਹੋਣਾ ਕਿ ਮੇਰੇ ਬੱਚੇ, ਇਹਨਾਂ ਨੂੰ ਤਾਂ ਕਿਹਾ ਸੀ ਕਿ ਤੁਸੀਂ ਇਸ ਤਰ੍ਹਾਂ ਆਹ ਕੰਮ ਕਰਕੇ ਮੇਰੇ ਪਾਸ ਆਉਣਾ ਹੈ, ਸੱਚਖੰਡ ਆਉਣਾ ਹੈ, ਅਤੇ ਇਹ ਸਾਰੇ ਮੜੀਆਂ ਵਿੱਚ ਤੁਰੇ ਜਾ ਰਹੇ ਹਨ, ਅਤੇ ਆਪ ਵੀ ਉੱਥੇ ਜਾ ਕੇ ਬੈਠ ਗਏ ਦੁਨੀਆ ਨੂੰ ਯਾਦ ਕਰਾਉਣ ਲਈ ਕਿ ਇਸ ਮਾਨਸ ਦੇਹੀ ਦੀ ਜੋ ਯਾਤਰਾ ਹੈ ਇਹਦਾ ਆਖਰੀ ਪੜਾਅ ਹੈ ਮੜੀਆਂ ਕਬਰਾਂ, ਇੱਥੇ ਆਉਣਾ ਹੈ ਸਾਰਿਆਂ ਨੇ, ਪਰ ਕੋਈ ਵਿਰਲਾ ਹੀ ਬੁੱਝਦਾ। ਮੁਸਲਮਾਨਾਂ ਦੀਆਂ ਕਬਰਾਂ ਵਿੱਚ ਆ ਬੈਠੇ ਬੇਬੇ ਨਾਨਕੀ ਜੀ ਪ੍ਰਸ਼ਾਦਾ ਹਰ ਰੋਜ਼ ਦੋ ਵਕਤ ਪਹੁੰਚਾਉਂਦੀ, ਅਤੇ ਇੱਥੇ ਮਲਸੀਆਂ ਵਾਲਾ ਮਹਾਰਾਜ ਜੀ ਹੁਣਾਂ ਦਾ ਸਿੱਖ ਭਾਈ ਭਗੀਰਥ ਜੀ ਅਤੇ ਲਾਹੌਰ ਵਾਲੇ ਮਨਸੁਖ ਜੀ ਆਏ, ਉਹ ਸਿੱਖ ਹੋ ਚੁੱਕੇ ਸਨ, ਉਹਨਾਂ ਦੇ ਅੰਦਰ ਕੋਈ ਸਵਾਲ ਹੀ ਨਹੀਂ ਉੱਠ ਸਕਦਾ ਸੀ ਕਿ ਮਹਾਰਾਜ ਜੀ ਕਬਰਾਂ 'ਚ ਬੈਠੇ ਜਾਂ ਕਿੱਥੇ। ਦਰਸ਼ਨ ਕਰਨ ਆਏ ਮਨਸੁਖ ਨੇ ਦੱਸਿਆ ਜੀ ਕਿ ਮੈਂ ਸੰਗਲਾ ਦੀਪ ਜਾ ਰਿਹਾ ਹਾਂ। ਮਨਸੁਖ ਸੌਦਾਗਰ ਸੀ, ਜੋ ਅੱਜ ਕੱਲ੍ਹ ਲੰਕਾ ਜਿਸ ਨੂੰ ਆਖਦੇ ਜਾਂ ਸਿਲੋਨ, ਇਸ ਦਾ ਨਾਮ ਉਹਨਾਂ ਦਿਨਾਂ ਵਿੱਚ ਸੰਗਲਾ ਦੀਪ ਸੀ। ਇਸ ਟਾਪੂ ਦੇ ਨਾਲ ਹੋਰ ਕਈ ਟਾਪੂ ਹਨ ਜੋ ਸੰਗਲ ਵਾਂਗੂ, ਜਿਸ ਤਰ੍ਹਾਂ ਸੰਗਲ ਦੀਆਂ ਕੁੰਡੀਆਂ ਹੁੰਦੀਆਂ ਇਸ ਤਰ੍ਹਾਂ ਦੇ ਉਹ ਹਨ, ਇਸ ਕਰਕੇ ਇਹਨਾਂ ਦਾ ਨਾਂ ਸੰਗਲਾ ਦੀਪ ਟਾਪੂ। ਮਨਸੁਖ ਕਹਿਣ ਲੱਗਾ ਜੀ ਮੈਂ ਸੰਗਲਾ ਦੀਪ ਜਾ ਰਿਹਾ ਹਾਂ, ਅਤੇ ਜਾਣ ਤੋਂ ਪਹਿਲਾਂ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਸੀ। ਦੋ ਦਿਨ ਮਹਾਰਾਜ ਜੀ ਉਹਨਾਂ ਕੋਲ ਰਹੇ, ਦੋਵੇਂ ਉਹਨਾਂ ਦੀ ਸੇਵਾ ਕਰਦੇ ਰਹੇ, ਦਰਸ਼ਨ ਕਰਕੇ ਰੱਜਣ ਨਾ। ਫਿਰ ਮਹਾਰਾਜ ਜੀ ਹੁਣ ਦੋਹਾਂ ਨੂੰ ਹੀ ਉਪਦੇਸ਼ ਦਿੱਤਾ ਕਿ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਹੈ, ਅਤੇ ਫਿਰ ਵਾਹਿਗੁਰੂ ਸ਼ਬਦ ਦਾ ਜਾਪ ਕਰਨਾ ਹੈ। ਅਤੇ ਫਿਰ ਉਸ ਤੋਂ ਬਾਅਦ ਦਿਨੇ ਜਾਪ ਕਰਨ ਲਈ, ਪਾਠ ਕਰਨ ਲਈ ਸ਼ਬਦ ਜੋ ਹੁਣ ਤੱਕ ਮਹਾਰਾਜ ਜੀ ਹੁਣਾਂ ਨੇ ਸ਼ਬਦ ਉਚਾਰੇ ਸਨ, ਉਹਨਾਂ ਵਿੱਚੋਂ ਕੁਛ ਸ਼ਬਦ ਦੋਵਾਂ ਨੂੰ ਲਿਖਵਾਏ, ਲਿਖਵਾ ਕੇ ਨਾਲ ਭੇਜੇ ਕਿ ਇਹਨਾਂ ਇਸ ਗੁਰਬਾਣੀ ਨੂੰ ਦਾ ਪਾਠ ਕਰਨਾ ਹੈ। ਅਤੇ ਮਨਸੁਖ ਨੂੰ ਕਿਹਾ ਕਿ ਜੇ ਕਿਧਰੇ ਤੈਨੂੰ ਤੇਰੇ ਕੰਮ ਵਿੱਚ ਕੋਈ ਅੜਚਨ ਪੈ ਜਾਏ, ਤੇਰਾ ਜਹਾਜ਼ ਲਹਿਰਾਂ ਵਿੱਚ ਜਾਂ ਕਿਤੇ ਕੋਈ ਮੁਸ਼ਕਲ ਆਵੇ, ਅਤੇ ਵਾਹਿਗੁਰੂ ਸ਼ਬਦ ਦਾ ਜਾਪ ਕਰੀ, ਨਿਰੰਕਾਰ ਤੇਰਾ ਸਹਾਈ ਹੋ। ਅਤੇ ਨਾਲ ਹਦਾਇਤ ਕੀਤੀ ਕਿ ਜੋ ਵੀ ਕੋਈ ਤੁਹਾਨੂੰ ਮਿਲੇ ਉਹਨਾਂ ਨੂੰ ਵੀ ਨਾਮ ਦੀ ਮਹਿਮਾ ਦੱਸਣੀ ਹੈ, ਨਾਮ ਦੀ ਮਹਿਮਾ ਕਰਨੀ ਹੈ ਉਹਨਾਂ ਨਾਲ। ਦੋ ਦਿਨਾਂ ਬਾਅਦ ਦੋਵਾਂ ਨੂੰ ਆਗਿਆ ਦਿੱਤੀ ਕਿ ਤੁਸੀਂ ਹੁਣ ਜਾਓ ਮੁਸਲਮਾਨਾਂ ਦੀਆਂ ਕਬਰਾਂ ਵਿੱਚ ਬੈਠੇ ਹਨ ਇੱਕ ਮੁਸਲਮਾਨ ਦੀ ਡੈਥ ਹੋ ਗਈ ਮੌਤ ਹੋ ਗਈ ਉਸਨੂੰ ਲੈ ਕੇ ਆਏ ਕਬਰਾਂ ਵਿੱਚ ਦਫਨਾਉਣ ਲੱਗੇ ਕਲਮਾ ਪੜਿਆ ਕਿਸੇ ਨੇ ਕਿਹਾ ਉਹ ਨਾਨਕ ਫਕੀਰ ਬੈਠਾ ਹੈ ਨਾਨਕ ਫਕੀਰ ਹੋ ਗਿਆ ਹੈ ਉਸਨੂੰ ਆਖੋ ਵੀ ਦੁਆ ਕਰੇ ਉਹ ਇੱਥੇ ਮੜੀਆਂ 'ਚ ਹੀ ਰਹਿੰਦਾ ਹੈ ਮਹਾਰਾਜ ਜੀ ਕੋਲ ਆਏ ਕਹਿੰਦੇ ਨਾਨਕ ਜੀ ਤੁਸੀਂ ਵੀ ਇਸ ਲਈ ਦੁਆ ਕਰੋ ਕਿ ਖੁਦਾ ਇਸ 'ਤੇ ਰਹਿਮ ਕਰੇ ਮਹਾਰਾਜ ਜੀ ਕਹਿੰਦੇ ਇਹ ਕੌਣ ਹੈ ਕਿਸ ਦੇ ਅੱਗੇ ਦੁਆ ਕਰਨੀ ਕਹਿੰਦੇ ਜੀ ਖੁਦਾ ਦੇ ਅੱਗੇ ਮੁਸਲਮਾਨ ਹੈ ਅਸੀਂ ਮੁਸਲਮਾਨ ਹਾਂ ਕਹਿੰਦੇ ਭਾਈ ਮੁਸਲਮਾਨ ਕਹਾਉਣਾ ਤਾਂ ਬਹੁਤ ਮੁਸ਼ਕਿਲ ਹੈ ਸਾਨੂੰ ਤਾਂ ਨਾ ਕੋਈ ਮੁਸਲਮਾਨ ਨਜ਼ਰ ਆਉਂਦਾ ਹੈ ਨਾ ਕੋਈ ਹਿੰਦੂ ਨਜ਼ਰ ਆਉਂਦਾ ਹੈ ਮੁਸਲਮਾਨ ਹੋਣਾ ਬਹੁਤ ਮੁਸ਼ਕਿਲ ਹੈ ਤੁਸੀਂ ਮੁਸਲਮਾਨ ਹੋ ਅਤੇ ਫਿਰ ਉਹਨਾਂ ਪ੍ਰਤੀ ਇਹ ਸ਼ਬਦ ਉਚਾਰਿਆ ਅਤੇ ਦੱਸਿਆ ਕਿ ਮੁਸਲਮਾਨ ਕਿਸ ਨੂੰ ਕਹਿੰਦੇ ਕਹਿੰਦੇ ਮੁਸਲਮਾਨ ਕਹਾਵਣ ਮੁਸ਼ਕਿਲ ਜਾਂ ਹੋਏ ਤਾਂ ਮੁਸਲਮਾਨ ਕਹਾਵੇ ਕਹਿੰਦੇ ਮੁਸਲਮਾਨ ਬਣਨਾ ਬਹੁਤ ਮੁਸ਼ਕਿਲ ਹੈ ਅਤੇ ਜਿਹੜਾ ਮੁਸਲਮਾਨ ਬਣ ਗਿਆ ਹੋਵੇ ਸਿਰਫ ਉਸਨੂੰ ਹੀ ਮੁਸਲਮਾਨ ਕਹਾਉਣਾ ਚਾਹੀਦਾ ਹੈ ਜਿਹੜੇ ਮੁਸਲਮਾਨ ਨਹੀਂ ਹਨ ਭਾਵ ਉਹ ਕਰਨੀ ਨਹੀਂ ਕਰਦੇ ਉਹਨਾਂ ਨੂੰ ਮੁਸਲਮਾਨ ਨਹੀਂ ਕਹਾਉਣਾ ਚਾਹੀਦਾ ਮੁਸਲਮਾਨ ਕਹਾਵਣ ਮੁਸ਼ਕਿਲ ਜਾਂ ਹੋਏ ਤਾਂ ਮੁਸਲਮਾਨ ਕਹਾਵੇ ਅਵਲ ਔਲ ਦੀਨ ਕਰ ਮਿੱਠਾ ਆਪਣੇ ਅਵਲ ਔਲ ਜੋ ਪਰਮ ਪੁਰਖ ਹੈ ਪਰਮ ਅਵਲ ਪਰਮ ਨੂੰ ਕਹਿੰਦੇ ਪਰਮ ਪੁਰਖ ਉਹਨੂੰ ਮਿੱਠਾ ਕਰਕੇ ਮੰਨੇ ਅਵਲ ਔਲ ਦੀਨ ਕਰ ਮਿੱਠਾ ਮਸਕਲ ਮਾਨਾ ਮਾਲ ਮੁਸਾਵੇ ਅਤੇ ਜੋ ਆਪਣੇ ਅੰਦਰ ਹੰਕਾਰ ਦਾ ਜੰਗਾਲ ਲੱਗਾ ਹੋਇਆ ਹੈ ਉਸ ਜੰਗਾਲ ਨੂੰ ਉਤਾਰੇ ਹੋਏ ਮੁਸਲਿਮ ਦੀਨ ਮੁਹਾਰ ਦੀਨ ਮੁਹਾਣੇ ਅਤੇ ਉਹ ਕੀ ਕਰੇ ਕਿ ਮੁਹਾਣੇ ਆਪਣੇ ਧਰਮ ਪ੍ਰਤੀ ਮੋਹਿਆ ਜਾਵੇ ਮੋਹਿਆ ਜਾਵੇ ਮੁਸਲਮਾਨ ਉਹ ਹੈ ਕਿ ਜਿਹੜਾ ਮੁਸਲਮਾਨ ਧਰਮ ਵੱਲ ਮੋਹਿਆ ਜਾਵੇ ਹੋਏ ਮੁਸਲਿਮ ਦੀਨ ਮੁਹਾਣੇ ਮਰਨ ਜੀਵਨ ਕਾ ਪਰਮ ਚੁਕਾਵੇ ਅਤੇ ਫਿਰ ਬੰਦਗੀ ਕਰਕੇ ਜਿਉਂਦਿਆਂ ਜੀ ਹੀ ਮੁਕਤ ਹੋ ਜਾਏ ਰੱਬ ਕੀ ਰਜਾਏ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗਵਾਵੇ ਰੱਬ ਕੀ ਰਜਾਏ ਮੰਨੇ ਰੱਬ ਦੇ ਹੁਕਮ ਵਿੱਚ ਰਹੇ ਰੱਬ ਦੇ ਹੁਕਮ ਵਿੱਚ ਰਹੇ ਸਿਰ ਉੱਪਰ ਕਰਤਾ ਮੰਨੇ ਮੰਨੇ ਕਿ ਮੇਰੇ ਉੱਪਰ ਕੋਈ ਹੋਰ ਹੈ ਅਸੀਂ ਐਤਕੀ ਜਦੋਂ ਟੋਰਾਂਟੋ ਤੋਂ ਆ ਰਹੇ ਸੀ ਇੱਥੇ ਅਤੇ ਸਾਡੇ ਪਲੇਨ ਵਿੱਚ ਨਾਲ ਦੀ ਸੀਟ 'ਤੇ ਇੱਕ ਸੱਜਣ ਬੈਠੇ ਜੀਓ ਅਤੇ ਉਹ ਸਿਰ ਉੱਪਰ ਛੋਟੀ ਜਿਹੀ ਟੋਪੀ ਪਹਿਨਦੇ ਕਾਲੇ ਰੰਗ ਦੀ ਅਸੀਂ ਉਹਨਾਂ ਨੂੰ ਪੁੱਛਿਆ ਕਿ ਇਸ ਦਾ ਕੀ ਮਤਲਬ ਹੈ ਕਿਉਂ ਪਹਿਨਦੇ ਤੁਸੀਂ ਇਹ ਕਹਿੰਦਾ ਕਿ ਦੋ ਕਾਰਨ ਸਾਨੂੰ ਦੱਸੇ ਗਏ ਕਾਰਨ ਸਾਨੂੰ ਦੱਸੇ ਗਏ ਸੀ। ਇੱਕ ਤੇ ਕਿ ਮੇਰੇ ਸਿਰ ਦੇ ਉੱਪਰ ਹੋਰ ਵੀ ਕੋਈ ਹੈ, ਤੇ ਦੂਸਰਾ ਕਿ ਸਿਰ ਨੂੰ ਟੱਕਣਾ ਐਲੀਗੈਂਟ ਪੰਜਾਬੀ ਚ ਵਤਨ ਕਿ ਬਹੁਤ ਚੰਗੀ ਗੱਲ ਹੈ, ਇੱਜ਼ਤ ਵਾਲੀ ਗੱਲ ਹੈ ਸਿਰ ਨੂੰ ਟੱਕਣਾ। ਤੇ ਇੱਥੇ ਵੀ ਮਹਾਰਾਜ ਜੀ ਕਹਿੰਦੇ ਕਿ ਰੱਬ ਕੀ ਰਜਾਏ ਮੰਨੇ, ਆਪਣਾ ਜੋ ਆਪਾਂ ਦਸਤਾਰ ਬੰਨਦੇ ਹਾਂ ਇਹਦਾ ਬਹੁਤ ਹੀ ਗਹਿਰਾ ਮਤਲਬ ਹੈ ਜੋ ਕਿਸੇ ਹੋਰ ਧਰਮ ਨੇ ਨਹੀਂ ਪਕੜਿਆ, ਕਿਉਂਕਿ ਨਿਰੰਕਾਰ ਨੇ ਦੱਸਿਆ ਨਹੀਂ ਸੀ। ਇਹ ਆਪਣੀ ਦਸਤਾਰ ਜੋ ਹੈ ਇਹ ਆਪਾਂ ਨਿਰੰਕਾਰ ਨੂੰ ਤਾਜ ਪਹਿਨਾਉਂਦੇ ਹਾਂ, ਨਿਰੰਕਾਰ ਦੇ ਸਿਰ 'ਤੇ ਤਾਜ। ਹਰ ਇੱਕ ਦੇ ਅੰਦਰ ਨਿਰੰਕਾਰ ਹੈ ਅਤੇ ਉਹਦੇ ਸਿਰ 'ਤੇ ਤਾਜ। ਰੱਬ ਕੀ ਰਜਾਏ ਮੰਨੇ, ਸਿਰ ਉੱਪਰ ਕਰਤਾ ਮੰਨੇ ਆਪ ਗੁਆਵੇ, ਤੇ ਬੰਦਗੀ ਕਰਕੇ ਆਪਣੀ ਮੌਤ ਕਰ ਲਵੇ ਆਪ ਗੁਆਵੇ। ਤੋ ਨਾਨਕ ਸਭਨਾ ਜੀਆਂ ਮਿਹਰ ਮੰਤ ਹੋਵੇ ਤਾਂ ਮੁਸਲਮਾਨ ਕਹਾਵੇ। ਕਹਿੰਦੇ ਇਸ ਤਰ੍ਹਾਂ ਦਾ ਹੋਵੇ ਕਿ ਪਹਿਲਾਂ ਤੇ ਆਪਣੇ ਧਰਮ ਨੂੰ ਮਿੱਠਾ ਕਰਕੇ ਮੰਨੇ, ਹੋਮੇ ਦਾ ਜੰਗਾਲ ਲਾਵੇ ਤੇ ਆਪਣੇ ਧਰਮ ਵੱਲ ਮੋਹਿਆ ਜਾਵੇ। ਦੁਨੀਆ ਦੀ ਕੋਈ ਚੀਜ਼ ਨਾ ਮੋਹ ਸਕੇ ਉਸਨੂੰ, ਧਰਮ ਵੱਲ ਮੋਹਿਆ ਜਾਵੇ ਤੇ ਮਰਨ ਜੀਵਨ ਦਾ ਪਰਮ ਮੁਕਤ ਹੋ ਜਾਵੇ, ਪਰਮਾਤਮਾ ਦਾ ਪਾਣਾ ਮੰਨੇ, ਮੰਨੇ ਕਿ ਮੇਰੇ ਸਿਰ ਉੱਪਰ ਕਿਸੇ ਹੋਰ ਦਾ ਹੁਕਮ ਚੱਲ ਰਿਹਾ ਹੈ ਤੇ ਜਿਸ ਦਾ ਹੁਕਮ ਚੱਲ ਰਿਹਾ ਹੈ ਉਸ ਦੀ ਬੰਦਗੀ ਕਰਕੇ ਆਪਣੀ ਮੌਤ ਜੀਂਦੇ ਜੀ ਮੌਤ ਹੋ ਜਾਵੇ। ਤੇ ਕਹਿੰਦੇ ਤੋ ਨਾਨਕ ਸਭਨਾ ਜੀਆਂ ਮਿਹਰਮੰਤ ਹੋਵੇ, ਤੇ ਫਿਰ ਸਾਰਿਆਂ ਜੀਆਂ ਤੇ ਮਿਹਰਮੰਤ। ਮਿਹਰਮੰਤ ਆਖਦੇ ਜੋ ਦੂਸਰਿਆਂ ਦਾ ਦਰਦ ਵੰਡਾਉਂਦਾ ਹੈ, ਦੂਸਰਿਆਂ ਦਾ ਦੁੱਖ ਵੰਡਾਉਂਦਾ ਹੈ। ਇਹ ਸਾਰੇ ਕੰਮ ਕਰਕੇ ਫਿਰ ਸਾਰਿਆਂ ਦਾ ਦੁੱਖ ਵੰਡਾਵੇ ਤਾਂ ਮੁਸਲਮਾਨ ਕਹਾਵੇ। ਕਹਿੰਦੇ ਤਾਂ ਉਹ ਮੁਸਲਮਾਨ ਹੈ। ਜੇ ਤੁਸੀਂ ਇਸ ਤਰ੍ਹਾਂ ਦੇ ਹੋ ਤੇ ਫਿਰ ਤੁਹਾਨੂੰ ਅਸੀਂ ਮੁਸਲਮਾਨ ਕਹਿੰਦੇ ਹਾਂ, ਤੇ ਜੇ ਗੁਣ ਨਹੀਂ ਹਨ ਤੇ ਤੁਸੀਂ ਮੁਸਲਮਾਨ ਨਹੀਂ, ਕਿਉਂਕਿ ਇਸੇ ਨਿਰੰਕਾਰ ਨੇ ਹੀ ਤੇ ਮੁਹੰਮਦ ਸਾਹਿਬ ਨੂੰ ਇਹ ਨੁਕਸਾ ਦਿੱਤਾ ਸੀ ਕਿ ਆ ਜਾ ਕੇ ਦੱਸਣਾ। ਇਸੇ ਨਿਰੰਕਾਰ ਨੇ ਤੇ ਦੇਖੋ ਕਿੰਨਾ ਆਪਣੇ ਭਗਤਾਂ ਨਾਲ ਪ੍ਰੇਮ ਹੈ ਕਿ ਕਿਸੇ ਧਰਮ ਨੂੰ ਨਹੀਂ ਕਿਹਾ, ਇਹ ਨਹੀਂ ਕੋਸ਼ਿਸ਼ ਕੀਤੀ, ਇਹ ਹੁਕਮ ਨਹੀਂ ਕੀਤਾ ਕਿ ਬਾਕੀ ਸਾਰੇ ਧਰਮ ਜੋ ਹਨ ਉਹ ਫੋਕਟ ਧਰਮ ਹਨ, ਉਹ ਸਾਰੇ ਮਿੱਟ ਜਾਣੇ ਚਾਹੀਦੇ ਹਨ, ਸਿਰਫ ਇੱਕ ਹੀ ਧਰਮ। ਨਹੀਂ, ਆਪਣੇ ਭਗਤਾਂ ਨਾਲ ਇੰਨਾ ਪਿਆਰ ਹੈ, ਉਹ ਭਗਤ ਜਿਨ੍ਹਾਂ ਨੂੰ ਭੇਜਿਆ ਸੀ ਇਹ ਧਰਮ ਪਹਿਲੇ ਧਰਮ ਕਾਇਮ ਕਰਨ ਲਈ, ਉਹਨਾਂ ਦਾ ਨਾਮ ਹੀ ਰੱਖਣਾ ਚਾਹੁੰਦੇ ਹਨ ਉਹਨਾਂ ਦਾ। ਦਰਦ ਵੰਡਾਉਣਾ ਹੈ, ਕਿਸੇ ਨੂੰ ਦਰਦ ਦੇਣਾ ਨਹੀਂ। ਤੇ ਇਹਨਾਂ ਸਾਰੇ ਧਰਮਾਂ ਨੂੰ ਜੋ ਉਪਦੇਸ਼ ਦਿੱਤਾ ਹੈ ਗੁਰਬਾਣੀ ਵਿੱਚ ਤੇ ਬਾਕੀ ਜੋ ਗੁਰਬਾਣੀ ਹੈ, ਇਹਨਾਂ ਸਾਰੇ ਧਰਮਾਂ ਨੂੰ ਉਪਦੇਸ਼ ਦੇਣ ਤੋਂ ਬਾਅਦ ਜੋ ਬਾਕੀ ਗੁਰਬਾਣੀ ਬਚਦੀ ਹੈ ਉਹ ਸਾਰਾ ਉਪਦੇਸ਼ ਸਿੱਖਣ ਤੇ ਉਹ ਸਾਰੀ ਬਾਣੀ ਵਿੱਚ ਜੇ ਆਪਾਂ ਦੇਖੀਏ ਤੇ ਮਹਾਰਾਜ ਜੀ ਆਪਾਂ ਨੂੰ ਦੱਸਦੇ ਕਿ ਤੁਹਾਨੂੰ ਭਾਈ ਜਿਸ ਤਰ੍ਹਾਂ ਮੁਸਲਮਾਨਾਂ ਨੂੰ ਦੱਸਦੇ ਤੇ ਆਪਾਂ ਨੂੰ ਦੱਸਦੇ ਕਿ ਤੁਹਾਨੂੰ ਇੱਕ ਰੋਗ ਹੈ, ਵੱਡਾ ਰੋਗ ਉਹ ਹੈ ਹਉਮੈ ਦਾ। ਸਿੱਖਾਂ ਨੂੰ ਹੋਮੇ ਦਾ ਰੋਗ ਦੱਸਿਆ ਹੈ ਸਭ ਤੋਂ ਵੱਡਾ। ਤੇ ਜੇ ਦੇਖਿਆ ਜਾਵੇ ਤੇ ਹੋਮੇ ਅਸਲ ਵਿੱਚ ਕਿਉਂ ਹੈ, ਹੋਮੇ ਦਰੁਸਤ ਹੈ ਪਰ ਇਹ ਕਰਨੀ ਨਹੀਂ ਹੈ। ਹੋਮੇ ਇਸ ਕਰਕੇ ਸਿੱਖਾਂ ਵਿੱਚ ਆਈ ਕਿ ਉਹਨਾਂ ਦਾ ਜੋ ਗੁਰੂ ਸੀ ਉਹ ਆਪ ਖੁਦ ਨਿਰੰਕਾਰ ਸੀ, ਆਪ ਖੁਦ ਨਿਰੰਕਾਰ ਉਹਨਾਂ ਦਾ ਗੁਰੂ ਸੀ। ਬਾਕੀ ਸਾਰੇ ਧਰਮਾਂ ਦੇ ਗੁਰੂ ਜੋ ਹੋਏ ਉਹ ਭਗਤ ਹੋਏ, ਭਗਤ ਹੋਏ। ਇਹ ਚੰਗੀ ਗੱਲ ਹੈ, ਮਾਣ ਮਾਣ ਕਰਨਾ ਚਾਹੀਦਾ ਹੈ, ਹੰਕਾਰ ਨਹੀਂ ਕਰਨਾ ਚਾਹੀਦਾ। ਹੰਕਾਰ ਹੋਰ ਚੀਜ਼ ਹੈ, ਮਾਣ ਹੋਰ ਚੀਜ਼ ਹੈ। ਹੰਕਾਰ ਤੋਂ ਭਾਵ ਹੈ ਕਿ ਆਪਣੇ ਆਪ ਨੂੰ ਜਿਹੜਾ ਪ੍ਰਾਣੀ ਚੰਗਾ ਸਮਝੇ ਉਹ ਹੰਕਾਰ ਕਰਦਾ ਹੈ, ਅਤੇ ਮਾਣ ਕਿਸੇ ਹੋਰ 'ਤੇ ਹੁੰਦਾ। ਫਰਕ ਹੈ ਨਾ, ਮਾਣ ਕਰਨਾ ਹੈ, ਹੰਕਾਰ ਨਹੀਂ ਕਰਨਾ। ਅਤੇ ਆਪਾਂ ਨੂੰ ਵੀ ਵਾਰ ਵਾਰ ਮਹਾਰਾਜ ਜੀ ਉਹਨਾਂ ਨੇ ਦੱਸਿਆ ਹੈ ਕਿ ਤੁਹਾਨੂੰ ਆਹ ਰੋਗ ਹੈ ਹੰਕਾਰ ਦਾ, ਅਤੇ ਬਹੁਤ ਕਠਿਨ ਰੋਗ ਹੈ। ਮਾਣ ਉਸ 'ਤੇ ਕਰਨਾ, ਮਾਣ 'ਤੇ ਆਉਣਾ ਚਾਹੀਦਾ ਹੈ ਕਿ ਜਿਨ੍ਹਾਂ ਦਾ ਬਾਪ ਇਹੋ ਜਿਹਾ ਹੈ। ਸਾਰੇ ਧਰਮਾਂ ਨੂੰ ਉਪਦੇਸ਼ ਦਿੱਤਾ, ਸਾਰੇ ਧਰਮਾਂ ਦੇ ਜੋ ਕੇਂਦਰ ਸਨ ਉਹਨਾਂ ਕੇਂਦਰਾਂ 'ਤੇ ਜਾ ਕੇ, ਅਤੇ ਬਹੁਤ ਪ੍ਰੇਮ ਨਾਲ ਕਿਸੇ ਨੂੰ ਝਿੜਕਿਆ ਨਹੀਂ, ਕਿਸੇ ਨੂੰ ਛੋਟਾ ਨਹੀਂ ਦਿਖਾਇਆ, ਸਗੋਂ ਆਪ ਛੋਟੇ ਹੋ ਕੇ ਉਪਦੇਸ਼ ਦਿੱਤਾ, ਆਪ ਨਿਮਾਣੇ ਹੋ ਕੇ। ਆਪ ਉਹਨਾਂ ਨੂੰ ਜੇ ਪੰਡਿਤ ਨੇ ਵੀ ਆ ਕੇ ਝਿੜਕਿਆ ਤੇ ਉਹਨੂੰ ਵੀ ਇਹੀ ਕਿਹਾ ਕਿ ਸਵਾਮੀ ਪੰਡਿਤ ਤੁਮ ਦੇਹੋ ਮੱਤੀ, ਮੈਨੂੰ ਮੱਤ ਦੇ, ਮੈਨੂੰ ਮੱਤ ਦੇ। ਇਹ ਸਿਰਫ ਨਿਰੰਕਾਰ ਹੀ ਕਰ ਸਕਦੇ। ਆਪਾਂ ਮਾਣ ਕਰਨਾ ਹੈ ਉਸ 'ਤੇ ਜੀ, ਅਤੇ ਹੰਕਾਰ ਦੇਖਣਾ ਭੁੱਲ ਕੇ ਵੀ ਨਹੀਂ ਕਰਨਾ। ਹੰਕਾਰ ਹੀ ਹੈ ਜੋ ਸਾਰੇ ਦੁੱਖਾਂ ਦਾ ਕਾਰਨ ਹੈ। ਆਪਣਾ ਹੰਕਾਰ ਹੀ ਹੈ ਜੋ ਆਪਾਂ, ਜਿਸ ਕਰਕੇ ਆਪਾਂ ਚਾਹੁੰਦੇ ਹਾਂ ਕਿ ਦੂਸਰੇ ਇਸ ਤਰ੍ਹਾਂ ਕਰਨ, ਇਸ ਤਰ੍ਹਾਂ ਕਰਨ। ਇਹ ਆਪਣਾ ਹੰਕਾਰ ਹੈ। ਅਤੇ ਆਪਾਂ ਨੂੰ ਹੁਕਮ ਰਜਾਈ ਚੱਲਣ ਦਾ ਹੁਕਮ ਹੈ, ਹੁਕਮ ਵਿੱਚ ਉਹਦੇ ਵਿੱਚ ਆਉਣਾ ਹੈ, ਆਪਣਾ ਹੁਕਮ ਨਹੀਂ ਚਲਾਉਣਾ, ਆਪਣੇ 'ਤੇ ਮਾਣ ਨਹੀਂ ਕਰਨਾ। ਆਪਾਂ ਮਾਣ ਕਿਸ ਚੀਜ਼ 'ਤੇ? ਜੇ ਉਸਨੇ ਆਪਣਾ ਸਿੱਖ ਘਰ ਵਿੱਚ ਜਨਮ ਦਿੱਤਾ ਹੈ ਅਤੇ ਉਸਦੀ ਵਡਿਆਈ ਹੈ, ਆਪਾਂ ਕਿਸ ਚੀਜ਼ ਦਾ ਮਾਣ ਕਰ ਸਕਦੇ ਹਾਂ, ਕਿਸ ਚੀਜ਼ ਦਾ ਹੰਕਾਰ ਕਰ ਸਕਦੇ? ਮਾਣ ਆਉਣਾ, ਜੇ ਮਾਣ ਨਹੀਂ ਆਉਂਦਾ ਤੇ ਆਪਾਂ ਸਮਝੇ ਨਹੀਂ ਹਾਂ ਆਪਣਾ ਬਾਪ ਕੌਣ ਹੈ, ਤੇ ਜੇ ਹੰਕਾਰ ਆਉਂਦਾ ਹੈ ਤੇ ਫਿਰ ਵੀ ਸਮਝੇ ਨਹੀਂ ਹਾਂ ਕਿ ਆਪਣਾ ਬਾਪ ਕੌਣ ਹੈ। ਬੁਲੰਦਪੁਰੀ ਪਿਛਲੇ ਸਾਲ ਅਸੀਂ ਸੀ ਉੱਥੇ, ਤਿੰਨ ਚਾਰ ਲਾਈਨਾਂ ਗੁਰੂ ਨਾਨਕ ਸਾਹਿਬ ਜੀ ਹੋਰਾਂ ਦੇ ਪ੍ਰਕਾਸ਼ ਦਿਵਸ 'ਤੇ ਅਸੀਂ ਪੜ੍ਹੀਆਂ ਸੀ, ਉਹਨਾਂ ਵਿੱਚੋਂ ਇੱਕ ਪੜ੍ਹਦੇ ਹਾਂ ਆਪਾਂ ਮਹਾਰਾਜ ਜੀ ਹੋਰਾਂ ਦੇ ਪ੍ਰੇਮ 'ਚ, ਪ੍ਰੇਮ ਚ
ਚਰਨਾਂ ਵਿੱਚ ਰੱਖੀਏ ਤੇ ਨਿਮਰਤਾ ਆਉਂਦੀ ਹੈ,
ਤੇ ਜੇ ਉੱਪਰ ਉਹਨਾਂ ਦੇ ਮੁੱਖ ਵੱਲ ਧਿਆਨ ਕਰੀਏ ਤੇ ਹੰਕਾਰ ਹੋਵੇ।